ਆਵਾਜ਼ ਕਰਾਓ ਮਾੜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਜੀ ਅਪਾਰੀ ਅਪਾਰ ਰਹਿਮਤ ਅਤੇ ਬਖਸ਼ਿਸ਼ ਦਾ ਸਤਿਕਾਰ ਜੋ ਇਹ ਸ਼ੁੱਧ ਗੁਰਬਾਣੀ ਦਾ ਪਾਠ ਬੋਲ ਵੀ ਸਕਦਾ ਹਿੱਸਾ ਲੈ ਰਹੇ ਹੈ, ਜਿੱਥੇ ਗੁਰਬਾਣੀ ਦਾ ਸ਼ੁੱਧ ਪਾਠ ਸਰਵਣ ਕਰਕੇ ਸੁਰਜੀ ਪ੍ਰਾਪਤ ਕਰ ਰਹੇ ਹੈ, ਉੱਥੇ ਨਾਲ ਨਾਲ ਗੁਰਬਾਣੀ ਸੰਬੰਧੀ ਜੋ ਕੁਛ ਸ਼ੰਕਾਵਾਂ ਗੁਰਬਾਣੀ ਵਿੱਚ ਜਿਹੜੇ ਕੁ ਵਿਚਾਰ ਆਉਂਦੇ ਨੇ, ਵਿਸਰਾਮ ਆਉਂਦੇ ਨੇ, ਪਸਾ ਉਹਨਾਂ ਦਾ ਉਚਾਰਨ ਆਉਂਦਾ ਹੈ, ਪੋਲਾ ਢੇਡਾ ਸਲਾ ਕੇ ਜਾਂ ਵੱਖਰਾ ਵੱਖਰਾ ਜਾਂ ਕੱਸ ਕੇ, ਉਹ ਆਪ ਸਿੱਖ ਸੰਗਤਾਂ ਵੱਲੋਂ ਚਿੱਟਾ ਭੇਜੀਆਂ ਜਾਂਦੀਆਂ ਹੈ। ਜਿਸ ਤਰ੍ਹਾਂ ਸਮਝ ਪਈ ਹੈ ਆਪਾਂ ਰਲ ਮਿਲ ਕੇ ਵਿਚਾਰਾਂ ਕਰਕੇ ਲਾ ਲੈਂਦੇ ਹਾਂ। ਕੋਈ ਚਿੱਟਾ ਕੱਲ੍ਹ ਆਈਆਂ ਸੀ, ਕੋਈ ਸਵੇਰੇ, ਕੋਈ ਹੁਣ ਪਹੁੰਚ ਗਈਆਂ ਨੇ। 41 ਅੰਗ ਪੰਗਤੀ ਹੇਠਾਂ ਤੋਂ ਦਸਵੀਂ, 41 ਅੰਗ ਪੰਗਤੀ ਹੇਠਾਂ ਤੋਂ ਦਸਵੀਂ, ਇਹੋ ਹਰ ਰਸ ਬਣ ਤਿੰਨ ਸਭਤ ਹੈ, ਭਾਗ ਹੀ ਨਹੀਂ ਖਾਏ। ਸ਼ਬਦ ਪਾਠ ਦਾ ਉਚਾਰਨ ਦੱਸੋ। ਇਹ ਅੱਗੇ 84 ਪੰਗਤੀ ਤੋਂ 84 ਅੰਗ ਪੰਗਤੀ ਉੱਪਰ ਤੋਂ 3 ਅੰਗ 84 ਪੰਗਤੀ ਉੱਪਰ ਤੋਂ 3 ਸਰੈ ਸਰੀਅਤ ਕਰੈ ਵਿਚਾਰ। ਸਰੀਰ ਦਾ ਉਚਾਰਨ ਆੜਾ ਵਿੱਚ ਕਿਹਾ ਹੈ, ਇਸ ਕਰਕੇ ਸਰੀਅਤ, ਸਰੀਅਤ ਨਹੀਂ ਸਰੀਅਤ। ਕਈ ਸਰੀਅਤ ਕਰਦੇ ਨੇ ਨਾ ਸਰੀਅਤ। ਜੋ ਈੜੀ ਵਿਚਕਾਰ ਹੁੰਦੀ ਨਾ, ਫਿਰ ਤਾਂ ਸਰਈਅਤ ਬਣ ਜਾਂਦਾ। ਇੱਥੇ ਰਾਰੇ ਨੂੰ ਸਿਹਾਰੀ ਹੈ, ਬਿਹਾਰੀ ਹੈ, ਜਿਸ ਕਰ ਸਰੀਅਤ। ਅੱਗੇ ਅੰਗ 85 ਪੰਗਤੀ ਹੇਠਾਂ ਤੋਂ 3 ਯਾਨੀ ਤੀਜੀ ਪੰਗਤੀ, 85 ਅੰਗ ਪੰਗਤੀ ਹੇਠਾਂ ਤੋਂ ਤੀਜੀ, ਪੂਰਾ ਭਾਗ ਸਤਿਗੁਰ ਮਿਲੈ, ਸੁਖਦਾਤਾ ਨਾਮ ਵਸੈ ਮਨ ਆਏ। ਵਿਸਰਾਮ ਦੱਸੋ ਜੀ, ਵਿਸਰਾਮ ਸਤਿਗੁਰ ਮਿਲੈ ਤੇ ਹੀ ਹੈ, ਮਿਲੈ ਤੇ ਲਾਉਣਾ। ਤੋ ਕਈਆਂ ਨੂੰ ਭੁਲੇਖਾ ਪੈਂਦਾ ਵੀ ਸ਼ੈਨ ਸੁਖਦਾਤਾ ਤੇ ਲੱਗਦਾ ਹੋਵੇ, ਨਹੀਂ, ਪੂਰਾ ਭਾਗ ਸਤਿਗੁਰ ਮਿਲੈ, ਸੁਖਦਾਤਾ ਨਾਮ ਵਸੈ। ਜਦੋਂ ਪੂਰੇ ਭਾਗਾਂ ਦੁਆਰਾ ਸਤਿਗੁਰੂ ਮਿਲਦਾ ਨਾ ਪੂਰਾ, ਫਿਰ ਜਿਹੜਾ ਸੁੱਖਾਂ ਦਾ ਦਾਤਾ ਨਾਮ ਹੈ ਨਾ, ਉਹ ਮਨ ਵਿੱਚ ਆ ਕੇ ਵੱਸਦਾ ਹੈ। ਇਸ ਕਰਕੇ ਸੁੱਖਦਾਤਾ ਨਾਮ ਵਸੈ ਮਨ ਆਏ। ਅੰਗ 86 ਪੰਗਤੀ ਹੇਠਾਂ ਤੋਂ 14 ਅੰਗ 86 ਪੰਗਤੀ ਹੇਠਾਂ ਤੋਂ 14 ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰ ਸ਼ਬਦੀ ਵਿਚਾਰ। ਪੁੱਛਿਆ ਵੀ ਇਹਦਾ ਵਿਸਰਾਮ ਦੱਸੋ। ਆਪੇ ਨੂੰ ਆਪ ਖਾਏ ਇੱਥੇ ਜਮਕ, ਮਨ ਨਿਰਮਲ ਹੋਵੇ ਇੱਥੇ ਵਿਸਰਾਮ, ਗੁਰ ਸ਼ਬਦੀ ਵਿਚਾਰ। अंग 88 उपरों पंक्ति छेवी आत्म देव पूजी है। आत्म देव पाठ इकट्ठा है या बखरा है? आत्म देव इकट्ठा है, बोलन वेले डैस ला के आत्म देव बोल उचारना है जी। 88 अंग, 17 हेठां तो दूजी ते तीजी। 88 अंग, 17 हेठां तो दूजी ते तीजी। पौड़ी सतगुर जिनी ध्याया से करना सवाही सही उचारण दसो जी। तो कल ज्ञानी दलदार सिंह जी ने आप जी ने जदों ये पाठ आया सी उहदा निर्णत कर दिता सी वी मुख पाठ करन सवाही है वी सवेरे अमृत वेले उठ के जिहड़े गुरमुख है ना वो अपनियां जिहड़ियां ज्ञान इंद्रियां नूं उहनूं घड़दे ने रोक के रखदे ने परमेश्वर की तरफ लाते हैं नाम बच्चे लाते हैं। दूजा पाठ करना सवाही भी सवेरे उठ के जोड़े गुरमुख है ना वो जिमें आम लोग झूरते ने कहते नहीं करते झोरिया नहीं झुरते मुख पाठ करन सवाही संपर्दा विच करवाया जाता है। कल दस दिता गया सी अंग 91 पंक्ति हेठां तो दूजी। अंग 91 पंक्ति हेठां तो दूजी जननी जानत सुत बड़ा होत है इतनाक न जाने जे दिन दिन अवद घटत है। इतनाक का उच्चारण की है जी? तो इतनाक न जाने इन्ना को भी नहीं जानती है मां ए नन्ना ते कक्के दे विच डैश जा ला के ना है पाठ कट्ठा ही बोलन विच इतना को ना जाना है इन्ना को नहीं जानती है मां वे दिना दिन अमर घटदी जा रही है। मोर मोर कर अधिक धाड़ कर ये मेरा पुत्र है ये मेरा कुलदा जीव है ये मेरा मोर है इं कह के बड़ा लाल रखती है। वेखती ही जम राव हसा वेख वेख के जम राजा हसदा है भी मेरा खाइया ये मेरा मोर मेरा पुत मेरा खुदा जीव आखी जाती है। अंग 103 पंक्ति 13 अंग 103 पंक्ति 13 जल थल नीर भरे भर सुबर बिरथा कोई न जाए जियो। सुबर का उच्चारण दसो जी। तो अज भी खोल के दस ही दिता वो अर्थ भी दस दते सन भी जल थल नीर भरे सर सुबर लबाला भरे नको नक भरे पूर्ण भरे। ठीक है अजकल दे समय में जोड़े नवीन खलिए ना वो पाठ सुबर दे थां पाठ सुभर कराते हैं ऐ शायद सुन के उन्होंने तो भुलेखा पै गया हो सुभर है कि सुभर है। संप्रदा भी जोड़ा पाठ है सुभर ही कराया जाता है नको नक भरिया लवा लव भरिया पूरा भरिया ये अर्थ ने। जियो पिंड सब रास तुम्हारी तेरा जोर गोपाला जियो ये 106 ते पंक्ति 7 है 6 अंग ते उचारण दसो जी। इहदा उचारण जियो पिंड सब रास तुम्हारी तेरा जोर गोपाला जियो गगे दे हेठां उकड़ लग्या गोपाला ही कहना गोपाला नहीं कहना जे होड़ा होवे तां गोपाला जियो इन्ना फर्क। 113 पन्ना अंग 113 हेठां तो 5 लाइन ਸਤਿਗੁਰ ਹੈ ਅੰਮ੍ਰਿਤਸਰ ਸਾਚਾ, ਮਨ ਨਾਵੈ ਮੈਲ ਚੁਕਾਵਣਿਆ। ਕਿਰਪਾ ਕਰਕੇ ਇਸ ਤੁਕ ਦਾ ਸਹੀ ਉਚਾਰਨ ਅਤੇ ਅਰਥ ਦੱਸੇ ਜਾਣ। ਧੰਨਵਾਦ। ਵੀ ਸਤਿਗੁਰੂ ਉਹ ਅੰਮ੍ਰਿਤ ਦਾ ਸੱਚਾ ਸਰੋਵਰ ਹੈ ਅਤੇ ਜਿਹੜਾ ਮਨ ਹੈ ਇਹਦੇ ਰਾਹੀਂ, ਮਨ ਰਾਹੀਂ ਇਸ਼ਨਾਨ ਕਰਕੇ ਮੈਲ ਨੂੰ ਚੁਕਵਾਉਣਾ ਕਰੀਏ, ਦੂਰ ਕਰੀਏ। ਮਨ ਨੂੰ ਇਸ਼ਨਾਨ ਕਰਕੇ ਜਿਹੜੀ ਪਾਪਾਂ ਦੀ ਮੈਲ, ਰਾਗ ਦੁਵੇਸ਼ ਦੀ ਮੈਲ ਹੈ, ਵਾਸ਼ਨਾ ਦੀ ਮੈਲ ਹੈ, ਇਹਨੂੰ ਸਤਿਗੁਰੂ ਸਾਹਿਬ ਜੀ ਇਹ ਚੁਕਾਉਣਾ ਕਰਦੇ, ਦੂਰ ਕਰਦੇ। ਇੱਕ ਸੌ ਚੌਵੀ ਅੰਗ ਉਪਰਮੋਂ ਗਿਆਰਵੀਂ ਸਤਰ। ਇੱਕ ਸੌ ਚੌਵੀ ਅੰਗ ਉਪਰੋਂ ਗਿਆਰਵੀਂ ਸਤਰ। ਬਿਨ ਸ਼ਬਦ ਨਾਮ ਨਾ ਪਾਏ ਕੋਈ, ਗੁਰ ਕਿਰਪਾ ਮਨ ਵਸਾਵਣੇ ਆ। ਇਹ ਪੁੱਛਿਆ, ਕਿਰਪਾ ਕਰਕੇ ਦੱਸੋ ਜੀ, ਸ਼ਬਦ ਅਤੇ ਨਾਮ ਵੱਖਰੇ ਹਨ? ਇਹ ਤਾਂ ਸਾਰੇ ਜਾਣਦੇ ਅਸੀਂ, ਜਿਹੜਾ ਗੁਰੂ ਕਾ ਸ਼ਬਦ ਹੈ ਆ ਬਾਣੀ ਹੈ, ਇਹ ਵੱਖਰਾ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ ਹੈ, ਵਿੱਚ ਬਾਣੀ ਅੰਮ੍ਰਿਤ ਸਾਰੇ ਹੈ। ਅਤੇ ਇਸੇ ਤਰ੍ਹਾਂ ਜਿਹੜਾ ਨਾਮ ਹੈ, ਠੀਕ ਹੈ ਨਾਮ ਰੂਪ ਬਾਣੀ ਹੈ, ਪਰ ਨਾਮ ਵੱਖਰਾ। ਗੁਰਮੰਤਰ ਸਾਨੂੰ ਦੜਾਇਆ ਹੀ ਜਾਂਦਾ, ਦੜਾਉਂਦੇ ਨੇ ਉਹ ਗੁਰੂ ਕੇ ਸ਼ਬਦ ਰਾਹੀਂ, ਉਪਦੇਸ਼ ਰਾਹੀਂ ਪੰਜ ਪਿਆਰੇ। ਇਸ ਕਰਕੇ ਬਿਨ ਗੁਰੂ ਦੇ ਉਪਦੇਸ਼ ਤੋਂ ਕੋਈ ਨਾਮ ਨਹੀਂ ਪਾ ਸਕਦਾ। ਠੀਕ ਹੈ ਵੀ ਜਪੀ ਜਾਏ, ਸਫਲਤਾ ਨਹੀਂ ਕੋਈ ਪਾ ਸਕਦਾ ਹੈ, ਕੋਈ ਪ੍ਰਾਪਤੀ ਨਹੀਂ ਪਾ ਸਕਦਾ ਹੈ। ਇਹ ਤਾਂ ਗੁਰੂ ਦੀ ਕਿਰਪਾ ਕਰਕੇ ਮਨ ਵਿੱਚ ਵਸਾਉਣਾ ਕਰੀਦਾ ਹੈ। ਇੱਕ ਸੌ ਸਤਾਈ ਅੰਗ। ਇੱਕ ਸੌ ਸਤਾਈ ਅੰਗ ਉਪਰੋਂ ਛੇਵੀਂ ਪੰਗਤੀ। ਕਾਮਣ ਪਿਰ ਰਾਖਿਆ ਕੰਠ ਲਾਏ, ਸਬਦੇ ਪਿਰ ਰਾਵੈ ਸੇਜ ਸੁਹਾਵਣੇ ਆ। ਵਿਸਰਾਮ ਦੱਸੋ ਜੀ। ਵਿਸਰਾਮ ਤਾਂ ਸਪਸ਼ਟ ਹੀ ਹੈ, ਕਾਮਣ ਪਿਰ ਰਾਖਿਆ ਕੰਠ ਲਾਏ, ਸਬਦੇ ਪਿਰ ਰਾਵੈ ਸੇਜ ਸੁਹਾਵਣੇ ਆ। ਲਾਏ ਅਤੇ ਵਿਸਰਾਮ ਲਾ ਲਾ ਜੀ। ਅੱਗੇ ਆ ਜਦੋਂ ਸਮਾਪਤੀ ਅਤੇ ਅਖੀਰਲੀ ਪੰਕਤੀਆਂ 'ਤੇ ਸੁੱਧ ਆਉਂਦਾ ਹੈ ਤਾਂ ਦੋਨੋਂ ਵਾਰ ਪੜ੍ਹਨਾ ਹੈ ਜੀ, ਦੱਸਣਾ ਕਰੋ। ਕਿਉਂਕਿ ਉਹ ਧੰਨ 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 ਗੁਰਸੋਈ ਤੋਂ ਬਾਅਦ ਸੁੱਧ ਆਉਂਦਾ ਹੈ। ਉਹ ਕਈ ਵਾਰੀ ਅਸੀਂ ਜਦੋਂ ਦੋ ਵਾਰੀ ਪੰਕਤੀ ਪੜ੍ਹਦੇ ਹਾਂ ਤਾਂ ਦੋ ਵਾਰੀ ਸੁੱਧ ਕਹਿੰਦੇ ਹਾਂ, ਲੇਕਿਨ ਜਿਸ ਵੇਲੇ ਅਸੀਂ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਇਹੋ ਜਿਹਾ ਹੁਕਮਨਾਮਾ ਸੁਣਾਂਗੇ ਨਾ, ਉੱਥੋਂ ਦੀ ਪ੍ਰਥਾ ਏ ਉਦੋਂ ਤਦੋਂ ਤੋਂ ਲੈ ਕੇ ਚਲੀ ਆਉਂਦੀ ਹੈ। ਉਹ ਇੱਕ ਵਾਰੀ ਉਚਾਰਦੇ ਨੇ, ਦੋ ਵਾਰੀ ਪੰਕਤੀ ਪੜ੍ਹਦੇ ਨੇ ਅਤੇ ਸੁੱਧ ਜਿਹੜਾ ਨਾ ਅਖੀਰ 'ਚ ਇੱਕ ਵਾਰੀ ਕਹਿੰਦੇ ਨੇ। ਇਸ ਕਰਕੇ ਹਰਿਮੰਦਰ ਸਾਹਿਬ ਨਾਲੋਂ ਤਾਂ ਅੱਗੇ ਕੋਈ ਉਸ ਜਿਹੜੀ ਉਹ ਅਸਥਾਨ ਦੀ ਮਰਿਆਦਾ ਹੈ, ਉਦੋਂ ਉੱਪਰ ਦੀ ਤਾਂ ਕੋਈ ਹੋਰ ਮਰਿਆਦਾ ਆਪਣੀ ਬਣਾ ਨਹੀਂ ਸਕਦਾ ਹੈ। ਇੱਕ ਵਾਰੀ ਇਹ ਜਿਹੜਾ ਸ਼ੁੱਧ ਉਚਾਰਨਾ ਹੈ ਜੀ, ਦੋ ਵਾਰੀ ਹੁਕਮਨਾਮੇ ਲੈਣ ਦੀ ਪ੍ਰਥਾ। ਪਹਿਲਾਂ ਵੀ ਪੰਕਤੀਆਂ ਦੋ ਵਾਰੀ ਅਤੇ ਅਖੀਰ 'ਤੇ ਵੀ ਜਿਹੜਾ ਮਹਾਂਵਾਕ ਲਿਆ ਜਾਂਦਾ ਉਦੋਂ ਦੋ ਵਾਰੀ ਪੜ੍ਹਿਆ ਜਾਂਦਾ ਹੈ। ਹਾਂ, ਰਹਾਓ ਦੂਜਾ ਜਾਂ ਸ਼ੁੱਧ, ਇਹ ਅਖੀਰ 'ਤੇ ਇੱਕ ਵਾਰੀ ਹੀ ਕੀਤਾ ਜਾਂਦਾ। ਇਹ ਹਰਿਮੰਦਰ ਸਾਹਿਬ ਦੀ ਪ੍ਰਥਾ ਹੈ, ਉੱਥੋਂ ਲੈ ਕੇ ਸਾਰੇ ਜਿਹੜੇ ਗੁਰਮੁਖ ਇੱਕ ਵਾਰੀ ਹੀ ਆਖਦੇ ਨੇ। ਜੋ ਕੋਈ ਦੂਜੀ ਵਾਰ ਕਹਿੰਦੇ ਉਹਨਾਂ ਦੀ ਆਪਣੀ ਮਰਜ਼ੀ ਹੈ, ਕੋਈ ਐਸਾ ਨਹੀਂ ਹੈ ਵੀ ਚਲੋ ਦੂਜੀ ਵਾਰ ਕਹਿਤਾ ਉਹਨੇ ਕੋਈ ਗਲਤ ਪੜ੍ਹਤਾ ਹੈ, ਕਿਉਂਕਿ ਉੱਥੇ ਸ਼ੁੱਧ ਲਿਖਿਆ, ਉਹਨੇ ਸ਼ੁੱਧ ਕਹਿਤਾ ਹੈ। ਦੋ ਵਾਰੀ ਹੁਕਮ ਨਵਾਂ ਲਿਆ, ਦੋ ਵਾਰੀ ਪੰਕਤੀਆਂ ਪੜ੍ਹੀਆਂ, ਦੋ ਵਾਰੀ ਸ਼ੁੱਧ ਕਹਿਤਾ। ਰਹੋ ਵਿਚਾਰ, ਉਂਝ ਇੱਕ ਵਾਰੀ ਹੀ ਵਿਚਾਰਨਾ ਚਾਹੀਏ। ਹਾਂਜੀ, ਇੱਕ ਸੌ ਉਣੱਤੀ ਅੰਗ। ਇੱਕ ਸੌ ਉਣੱਤੀ ਹੇਠਾਂ ਚੌਦਵੀਂ ਸਤਰ। ਅੰਗ ਇੱਕ ਸੌ ਉਣੱਤੀ ਹੇਠੋਂ ਚੌਦਵੀਂ ਸਤਰ। ਹਲਤ ਪਲਤ ਦੋਵੈ ਗਾਵਾਏ, ਸੁਪਨੇ ਸੁਖ ਨਾ ਪਾਵਣਿਆ। ਸ਼ਬਦਾਰਥਾਂ ਵਿੱਚ ਗਵਾਏ ਪਾਠ ਆਇਆ ਹੈ, ਪਰ ਪਿਛਲੇ ਪਾਠ ਬੋਧ ਸਮਾਗਮ ਵਿੱਚ ਗਾਵਾਏ ਪਾਠ ਸ਼ੁੱਧ ਕਰਾਇਆ ਗਿਆ ਸੀ। ਨਿਰਣਾ ਕਰੋ ਜੀ, ਕੱਲ੍ਹ ਵੀ ਜਦੋਂ ਇਹ ਪਾਠ ਆਇਆ ਸੀ ਨਾ, ਉਸ ਵੇਲੇ ਵੀ ਉਹ ਜਿਨ੍ਹਾਂ ਨੇ ਧਿਆਨ ਨਾਲ ਬਾਣੀ ਦਾ ਪਾਠ ਸੁਣਿਆ, ਉਸ ਵੇਲੇ ਵੀ ਗਾਵਾਏ ਵੀ ਗੱਗੇ ਨੂੰ ਕੰਨਾਂ ਲਾ ਕੇ ਜਿਹੜਾ ਪਾਠ ਹੈ ਨਾ, ਉਹ ਸ਼ੁੱਧ ਹੈ ਦੱਸਿਆ ਗਿਆ ਸੀ। ਇਸ ਕਰਕੇ ਗਵਾਏ ਦੇ ਥਾਂ ਗਾਵਾਏ ਸ਼ੁੱਧ ਕਰਾਇਆ ਗਿਆ ਸੀ, ਅਤੇ ਸ਼ੁੱਧ ਕਰ ਲੈਣਾ ਜੇ ਕਿਸੇ ਨੂੰ ਨਹੀਂ ਪਤਾ ਚੱਲਿਆ ਹੁਣ ਕਰ ਲਏ। ਅੱਗੇ ਸਰੀ ਸ਼ਬਦ ਬੋਲਣ ਵਿੱਚ ਸਰੀ ਬਣਦਾ ਹੈ, ਪਰ ਸ੍ਰੀ ਰਾਗ ਸ੍ਰੀ ਪਾਠ ਕੀਤਾ ਜਾਂਦਾ ਹੈ। ਨਿਰਣਾ ਕਰੋ ਜੀ, ਠੀਕ ਹੈ, ਆਮ ਅਸੀਂ ਜਿੱਥੇ ਸੱਸੇ ਦੇ ਹੇਠਾਂ ਰਾਲਾ ਆਉਂਦਾ ਨਾ, ਉੱਥੇ ਸ੍ਰੀ ਸ੍ਰੀ ਕਰੀ ਜਾਂਦੇ ਹਾਂ, ਅਤੇ ਜਿੱਥੇ ਸੱਸੇ ਨੂੰ ਸਿਹਾਰੀ ਅਤੇ ਰਾਲੇ ਨੂੰ ਬਿਹਾਰੀ ਹੈ, ਉੱਥੇ ਵੀ ਸ੍ਰੀ ਕਰਦੇ ਹਾਂ। ਅਸਲ ਰੂਪ ਦੇ ਵਿੱਚ ਜਿੱਥੇ ਸੱਸੇ ਦੇ ਹੇਠਾਂ ਰਾਲਾ ਹੈ ਨਾ, ਉੱਥੇ ਸ੍ਰੀ ਐਂ ਕਰਨਾ ਹੈ, ਚੜ੍ਹਦੇ ਕੇ ਬੋਲਣਾ ਹੈ। ਸ੍ਰੀ ਆਗ ਮਹੱਲਾ ਤੀਜਾ, ਸ੍ਰੀ ਆਗ ਭਗਤ ਕਬੀਰ ਜੀ ਯੋਗਾ, ਐਸੇ ਹੀ ਇੱਕ ਸੌ ਇੱਕੀ ਅੰਗ ਉੱਪਰੋਂ ਛੇਵੀਂ ਪੰਗਤੀ, ਇੱਕ ਸੌ ਇੱਕੀ ਅੰਗ ਉੱਪਰੋਂ ਛੇਵੀਂ ਪੰਗਤੀ, ਨਿਰਮਲ ਨਾਮ ਵਸਿਆ ਮਨ ਆਏ, ਰਾਮ ਪਾਠ ਹੈ ਜਾਂ ਨਾਮ, ਪੁਰਾਣੀਆਂ 'ਤੇ ਨਾਮ ਹੈ ਨਵੀਆਂ 'ਤੇ ਰਾਮ ਹੈ। ਸੋ ਜਿਨ੍ਹਾਂ ਦੇ ਕੋਲ ਰਾਮ ਛਪਿਆ ਹੋਇਆ ਨਾ, ਉਹ ਕਿਰਪਾ ਕਰਕੇ ਨਿਰਮਲ ਨਾਮ ਵਸਿਆ ਮਨ ਆਏ ਨਾਮ ਕਰ ਲਓ, ਰਾਮ ਨਹੀਂ ਹੈ, ਸ਼ੁੱਧ ਪਾਠ ਨਾਮ ਹੀ ਹੈ, ਉੱਜਲ ਨਾਮ ਮਨ ਦੇ ਵਿੱਚ ਆਓ। ਇੱਕ ਸੌ ਚੌਂਤੀ ਅੰਗ, ਇੱਕ ਸੌ ਚੌਂਤੀ ਅੰਗ, ਸ਼ਾਇਦ ਪੈਂਤੀ ਹੋਣਾ, ਪੈਂਤੀ ਹੈ ਦੂਜੇ ਗੁਰਮੁਖੀ 'ਚ ਲਿਖਿਆ ਹੋਇਆ, ਇੱਕ ਸੌ ਪੈਂਤੀ ਹੈ। ਹੇਠੋਂ ਤੇਰ੍ਹਵੀਂ ਸਤਰ, ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆ, ਖੜੀਆ ਪੋਲਾ ਬੋਲਣਾ ਹੈ ਕਿ ਭਾਰਾ, ਨਹੀਂ, ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆ, ਐਵੇਂ ਸਾਵਧਾਨ ਦਿਸਦੀਆਂ। ਗੁਰੂ ਸਵਾਰੇ ਖਾਲਸਾ ਜੀ ਗੁਰਫਤਿਹ ਪਾਠ ਆਇਆ ਸੀ ਪੰਨਾ 147 'ਤੇ, ਉੱਪਰੋਂ ਬਾਰ੍ਹਵੀਂ ਪੰਗਤੀ 147 'ਤੇ, ਉੱਪਰੋਂ ਬਾਰ੍ਹਵੀਂ ਪੰਗਤੀ, ਬਿਨ ਸੱਚੇ ਦਰਬਾਰ ਕੂੜ ਨਾ ਪਾਈਏ, ਤੱਕ ਠੀਕ ਠੀਕ ਵਿਸਰਾਮ ਸੰਖੇਪ ਜਾਂ ਭਾਵ ਅਰਥ ਦੱਸਣ ਦੀ ਵੀ ਕੋਸ਼ਿਸ਼ ਕਰੋ ਜੀ। ਬਿਨ ਸੱਚੇ ਦਰਬਾਰ ਕੂੜ ਨਾ ਪਾਈਏ, ਦਰਬਾਰ 'ਤੇ ਵਿਸਰਾਮ ਹੈ ਜੀ, ਵੀ ਸੱਚੇ ਜਿਹੜੇ ਸਤਿਗੁਰੂ ਹੈ ਉਹਦੇ ਦਰਬਾਰ ਤੋਂ ਬਿਨਾਂ ਸੱਚੇ ਨਾਮ ਤੋਂ ਜਿਹੜਾ ਵਾਹਿਗੁਰੂ ਦਾ ਦਰਬਾਰ ਸਰੂਪ ਹੈ, ਉਹ ਨਾ ਹੀ ਪਾਈ ਸਕਦਾ, ਕੂੜ ਕਰਕੇ ਨਹੀਂ ਪਾ ਸਕੀਦਾ ਹੈ, ਝੂਠ ਬੋਲਣੇ ਕਰਕੇ ਸੱਚੇ ਵਾਹਿਗੁਰੂ ਦਾ ਜਿਹੜਾ ਦਰਬਾਰ ਨਹੀਂ ਪਾ ਸਕਦਾ। ਇਕਤਾਲੀ ਪੰਨਾ ਪਿੱਛੇ, 41 ਅੰਗ ਪੰਗਤੀ ਹੇਠਾਂ ਤੋਂ 10ਵੀਂ, ਇਹੋ ਹਰ ਰਸ ਬਣ ਤਿਣ ਸਬਤ ਹੈ, ਭਾਗਹੀਣ ਹੀ ਖਾਏ, ਇਹ ਤਾਂ ਸਭ ਦੱਸਿਆ ਹੀ ਸੀ, ਹਾਂਜੀ, ਇਹ ਥੋੜ੍ਹਾ ਜਿਹਾ ਕੱਸ ਕੇ, ਸਬਤ ਨਹੀਂ ਸਬਤ ਹੈ, ਐਸੇ ਕਰ ਲੈਣਾ। ਇਹ ਕੁਛ ਗ੍ਰੰਥੀ ਸਾਹਿਬਾਨਾਂ ਵੱਲੋਂ ਪਾਠ ਸਰਵਣ ਕਰਦਿਆਂ ਪੰਕਤੀਆਂ ਲਿਖ ਕੇ ਸ਼ੰਕਾ ਰੂਪ ਦੇ ਵਿੱਚ ਆਈਆਂ ਸੀ। ਉਹ ਜਿਵੇਂ ਵੀ ਸੰਪਰਦਾ ਵਿੱਚੋਂ ਚਾਰ ਅੱਖਰ ਸਮਝ ਵਿੱਚ ਆਏ ਨੇ, ਉਹ ਆਪ ਸਿੱਖ ਸੰਗਤਾਂ ਦੇ ਸਮਝ ਗੋਚਰੇ ਕੀਤੇ ਨੇ। ਗੁਰਬਾਣੀ ਅਗਾਧ ਬੋਧ ਹੈ, ਇਹਦੇ ਸੰਬੰਧ ਵਿੱਚ ਕੋਈ ਆਪਣੀ ਡੀਂਗ ਮਾਰ ਕੇ ਨਹੀਂ ਕਹਿ ਸਕਦਾ ਵੀ ਜੋ ਨੂੰ ਕੁਛ ਕਹਿ ਰਿਹਾ ਬਿਲਕੁਲ ਨਿਰੋਲ ਸੱਚ ਕਹਿ ਰਿਹਾ, ਠੀਕ ਕਹਿ ਰਿਹਾ, ਬੇਅੰਤ ਭੁੱਲਾਂ ਹੋ ਸਕਦੀਆਂ ਹਨ। ਇਹ ਤਾਂ ਸਤਿਗੁਰੂ ਹੀ ਇੱਕ ਅਭੁੱਲ ਸਰੂਪ, ਪਰਮੇਸ਼ਰ ਕਰਤਾਰ ਅਭੁੱਲ ਸਰੂਪ ਹੈ, ਬਾਕੀ ਅਸੀਂ ਭੁੱਲਣਹਾਰ ਹਾਂ। ਇਸੇ ਕਰਕੇ ਅਸੀਂ ਗੁਰਬਾਣੀ ਪੜ੍ਹ ਕੇ ਨਿਤਨੇਮ ਕਰਕੇ ਹਮੇਸ਼ਾ ਅੰਮ੍ਰਿਤ ਵੇਲੇ ਉਦੋਂ ਬਾਅਦ ਅਰਦਾਸ ਵਿੱਚ ਆਪਣੀਆਂ ਜਿਹੜੀਆਂ ਕੋਈ ਸੂਖਮ ਭੁੱਲਾਂ ਗਲਤੀਆਂ ਹੋਈਆਂ ਉਹ ਰੋਜ਼ ਗੁਰੂ ਮਹਾਰਾਜ ਦੇ ਚਰਨ ਛਰਨ ਵਿੱਚ ਨਿਮਰਤਾ ਨਾਲ ਮਾਫ਼ ਕਰਾਉਂਦੇ ਹਾਂ, ਬਖਸ਼ਾਉਂਦੇ ਹਾਂ। ਸੋ ਲਓ, ਜੋ ਇਹ ਦਾਸ ਤੋਂ ਵੀ ਭੁੱਲਾਂ ਹੋਈਆਂ ਗ੍ਰੰਥੀ ਸਾਹਿਬਾਨ ਤੋਂ ਪਾਠ ਕਰਦਿਆਂ ਹੋਇਆਂ ਕੋਈ ਉਚਾਰਦਿਆਂ ਹੋਇਆਂ ਭੁੱਲਿਆਂ ਹੋਈਆਂ, ਸਤਿਗੁਰੂ ਦੀ ਹਜ਼ੂਰੀ ਵਿੱਚ ਖੜ ਕੇ ਸਾਵਧਾਨ ਹੋ ਕੇ ਆਪਾਂ ਉਹ ਮਾਫ਼ ਕਰਵਾਈਏ ਅਤੇ ਨਾਲੇ ਆਪਣੀ ਸਤਿਗੁਰੂ ਦੇ ਦਰ ਘਰ ਵਿੱਚ ਹਾਜ਼ਰੀ ਲਵਾਈਏ ਜੀ। ਇਹ ਆਪਾਂ ਸਵੇਰੇ ਕਰ ਲਵਾਂਗੇ ਕਿਉਂਕਿ ਦੇਖਣਾ ਪਊਗਾ ਨਾ ਹੁਣ ਆਈਆਂ। ਹਾਂ ਜੀ, ਸਾਵਧਾਨ ਹੋ ਜਾਈਏ ਜੀ, ਅਰਦਾਸ ਕਰੀਏ, ਠੀਕ ਹੈ। ਠਾਕੁਰ